ਸੂਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਧਰੀ ਤਾਕੋ ਜਸ ਉਰ ਧਾਰੋ ਰਹਾਉ ਅਟਲ ਭਇਓ ਧੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਣ ਗਹੀ ਕਿਰਪਾ ਨਿਧ ਗਾਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾ ਲਉ ਵਰਨਾਉ ਰਾਮ ਕਹਿਤ ਬੰਧਨ ਤਿਹ ਤੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹਿ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ
ਚਿੰਤਾ ਮਨ ਪਾਠ ਇਕੱਠਾ ਹੈ ਇਹਨੂੰ ਚਿੰਤਾ ਅਤੇ ਮਨ ਵੱਖਰਾ ਵੱਖਰਾ ਨਹੀਂ ਕਰਨਾ ਚਿੰਤਾਮਣੀ ਤੋਂ ਇਹ ਭਾਵ ਹੈ ਚਿੰਤਾਮਣੀ ਇੱਕ ਮਣੀ ਕਹੀ ਜਾਂਦੀ ਹੈ ਜਿਸ ਦੇ ਬਾਰੇ ਇਹ ਖਿਆਲ ਹੈ ਕਿ ਉਹਦੇ ਕੋਲੋਂ ਜੋ ਮੰਗੋ ਉਹ ਦੇ ਦਿੰਦੀ ਹੈ ਚਿਤਵਨੀਆਂ ਨੂੰ ਪੂਰੀ ਕਰਨ ਵਾਲੀ ਮਣੀ ਉਸ ਨੂੰ ਚਿੰਤਾਮਣੀ ਕਿਹਾ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਚਿੰਤਾਮਣੀ ਰੂਪ ਤਾਂ ਉਹ ਪਰਮਾਤਮਾ ਵਾਹਿਗੁਰੂ ਆਪ ਹੈ ਜੋ ਸਰਬ ਪਦਾਰਥਾਂ ਦਾ ਦਾਤਾ ਹੈ ਸਾਰੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ ਉਸ ਚਿੰਤਾਮਣ ਰੂਪ ਸ਼੍ਰੋਮਣੀ ਰੂਪ ਜੋ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਹੈ ਭਾਈ ਉਹਦਾ ਸਿਮਰਨ ਕਰ ਤੂੰ ਵੀ ਪਾਰ ਉਤਰ ਜਾਵੇਂਗਾ ਇਉਂ ਇਹ ਚਿੰਤਾਮਨ ਪਾਠ ਇਕੱਠਾ ਕਰਨਾ ਹੈ ਚਿੰਤਾ ਅਤੇ ਮਨ ਵੱਖਰੇ ਵੱਖਰੇ ਬਿਲਕੁਲ ਨਹੀਂ ਕਰਨੇ
ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੈ ਪਾਰਾ ਸੂਰਠ ਮਹੱਲਾ ਨਾਵਾ ਪ੍ਰਾਣੀ ਕੌਣ ਉਪਾਉ ਕਰੈ ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ ਰਹਾਉ ਕੌਣ ਕਰਮ ਵਿਦਿਆ ਕਹੁ ਕੈਸੀ ਧਰਮ ਕੌਣ ਫੁਨ ਕਰੈ ਕੌਣ ਨਾਮ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰੈ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹਿ ਜਪੈ ਗਤ ਪਾਵੈ ਔਰ ਧਰਮ ਤਾ ਕੈ ਸਮ ਨਾਹਨ ਇਹ ਬਿਦ ਬੇਦ ਬਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਿਤ ਗੁਸਾਏ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੂਰਠ ਮਹੱਲਾ ਨਾਵਾ ਮਾਈ ਮੈਂ ਕਿਹੇ ਬਿਦ ਲਖਉ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ
ਜਿਵੇਂ ਇਹ ਵਿਸ਼ਰਾਮ ਆਪ ਜੀ ਨੇ ਸੁਣਿਆ ਹੈ ਇਹ ਇਸੇ ਤਰ੍ਹਾਂ ਸ਼ੁੱਧ ਹੈ ਆਮ ਪਾਠੀ ਵਿਸ਼ਰਾਮ ਲਾਉਂਦੇ ਨੇ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ ਉਹ ਮੋਹ ਅੱਖਰ ਨੂੰ ਵਿੱਚ ਦੇ ਅਰਥ ਵਿੱਚ ਲੈ ਲੈਂਦੇ ਨੇ ਪਰ ਮੋਹ ਦਾ ਅਰਥ ਮੋਹ ਮਨ ਮੇਰਾ ਮਨ ਸੋ ਇਸ ਪ੍ਰਕਾਰ ਬਹੁਤ ਜ਼ਿਆਦਾ ਮੋਹ ਰੂਪੀ ਜੋ ਅਗਿਆਨ ਦਾ ਹਨੇਰਾ ਹੈ ਉਹਦੇ ਵਿੱਚ ਮੇਰਾ ਮਨ ਉਲਝਿਆ ਹੋਇਆ ਹੈ ਇਉਂ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹੇ ਉਰਜਾਈ ਇਉਂ ਵਿਸਰਾਮ ਆਪ ਜੀ ਨੇ ਨਿਸ਼ਚੇ ਰੱਖਣਾ ਹਾਂਜੀ
ਮਾਈ ਮੈਂ ਕਿਹੇ ਬਿਦ ਲਖਾਉ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਉਰਝਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇਓ ਨਹਿ ਅਸਥਿਰ ਮਤ ਪਾਈ ਵਿਖਿਆ ਸਕਤ ਰਹਿਓ ਨਿਸਵਾਸੁਰ ਨਹਿ ਛੂਟੀ ਅਧਮਾਈ
ਵਿਖਿਆ ਸਕਤ ਪਾਠ ਵੀ ਇਕੱਠਾ ਹੈ ਵਿਖਿਆ ਸਕਤ ਕਈ ਪਦ ਛੇਦ ਵਾਲਿਆਂ ਵੱਖਰੇ ਵੱਖਰੇ ਛਾਪ ਦਿੱਤੇ ਨੇ ਪਰ ਉਹ ਅਰਥ ਨਹੀਂ ਬਣਦਾ ਵਿਖਿਆ ਸਕਤ ਵਿਖਿਆ ਦੇ ਵਿੱਚ ਆਸਕਤ ਭਾਵ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗਾ ਹੋਇਆ ਲੀਨ ਹੋਇਆ ਹੋਇਆ ਇਉਂ ਵਿਖਿਆ ਸਕਤ ਪਾਠ ਇਕੱਠਾ ਕਰਨਾ
ਵਿਖਿਆ ਸਕਤ ਰਹਿਓ ਨਿਸਵਾਸੁਰ ਵਿਖਿਆ ਸਕਤ ਰਹਿਓ ਨਿਸਵਾਸੁਰ ਨਹਿ ਛੂਟੀ ਅਧਮਾਏ ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹਿ ਕੋਊ ਗੁਣ ਰਾਖ ਲੇਹੋ ਸਰਨਾਏ ਸੂਰਠ ਮਹੱਲਾ ਨਾਵਾ ਮਾਈ ਮਨ ਮੇਰੋ ਬਸ ਨਾਹਿ ਨਿਸਬਾਸੁਰ ਬਿਖਿਅਨ ਕਉ ਧਾਵਤ ਕਿਹ ਬਿਦ ਰੁਕਉ ਤਾਹਿ ਰਹਾਉ ਵੇਦ ਪੁਰਾਣ ਸਿਮਰਤ ਕੇ ਮਤ ਸੁਣ ਨਿਮਖ ਨਾਹੀਏ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਮਦ ਮਾਇਆ ਕੈ ਭਇਓ ਬਾਵਰੂ ਸੂਜਤ ਨਹਿ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾਕੂ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਸੂਰਠ ਮਹੱਲਾ ਨਾਵਾ ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਰਹਾਉ ਬਾਰੂ ਭੀਤ ਬਨਾਈ ਰਾਚ ਪਾਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾ ਗਵਾਰ ਅਜਹੂ ਸਮਝ ਕਛ ਬਿਗੜਿਓ ਨਾਹਿਨ ਭਜ ਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਾਉ ਭਾਖਿਓ ਤੋ ਹੇ ਪੁਕਾਰ ਸੂਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਧਨ ਦੇਖਿਓ ਨਰਕਾ ਸੰਗ ਛਾੜ ਸਭ ਭਾਗੇ ਕਹੋ ਕਹਾਂ ਇਆ ਮਨ ਬਉਰੇ ਕਉ ਇਨ ਸਿਉ ਨੇਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕੂ ਬਿਸਰਾਇਓ
ਕਹੋ ਕਹਾ ਇਆ ਮਨ ਬਉਰੇ ਕੋ ਇੱਥੇ ਜਈਏ ਦੀ ਆਵਾਜ਼ ਜਿਹੜੀ ਹੈ ਉਹ ਈੜੀ ਨਾਲ ਆਵੇਗੀ ਇਆ ਮਨ ਬਉਰੇ ਕਉ ਜਿਵੇਂ ਉਚਾਰਨ ਗੁਰਮੁਖਾਂ ਨੇ ਕੀਤਾ ਸੋ ਸਹੀ ਕੀਤਾ ਸ਼ੁੱਧ ਉਚਾਰਨ ਕੀਤਾ ਹੈ ਜੇ ਉਰਦੂ ਭਾਸ਼ਾ ਮੰਨ ਕੇ ਕੀਤਾ ਜਾਵੇ ਤਾਂ ਫਿਰ ਯਾ ਵੀ ਪਾਠ ਹੋ ਜਾਂਦਾ ਪਰ ਸਤਿਗੁਰਾਂ ਨੇ ਇੱਥੇ ਗੁਰਮੁਖੀ ਦੀ ਵਰਤੋਂ ਕੀਤੀ ਹੈ ਸੋ ਇਉਂ ਇੱਥੇ ਜਈਆ ਈੜੀ ਦੀ ਆਵਾਜ਼ ਦੇਵੇਗਾ ਇਸ ਲਈ ਪਾਠ ਕਰਨਾ ਕਹੋ ਕਹਾਂ ਇਆ ਮਨ ਬਉਰੇ ਕਉ ਜਾ ਸਿਓ ਨੇਹੋ ਲਗਾਇਓ ਹਾਂਜੀ ਇਨ ਸਿਓ ਨੇਹੋ ਲਗਾਇਓ ਹਾਂਜੀ
ਕਹੋ ਕਹਾਂ ਇਆ ਮਨ ਬਉਰੇ ਕਉ ਇਨ ਸਿਓ ਨੇਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕੂ ਬਿਸਰਾਇਓ ਸੁਆਨ ਪੂਛ ਜਿਉ ਭਇਓ ਨਾ ਸੂਧਾਉ ਬਹੁਤ ਯਤਨ ਮੈਂ ਕੀਨਾ ਨਾਨਕ ਲਾਜ ਬਿਰਦ ਕੀ ਰੱਖ ਨਾਮ ਤੁਹਾਰਾ ਲੀਨਾ ਸੂਰਠ ਮਹੱਲਾ ਨਾਵਾ ਮਨ ਰੇ ਗਹਿਓ ਨਾ ਗੁਰ ਉਪਦੇਸ਼ ਕਹਾ ਭਇਓ ਜਉ ਮੂਡ ਮੁਡਾਇਓ ਭਗਵਾਉ ਕੀਨੋ ਭੇਸ ਰਹਾਉ ਸਾਚ ਛਾੜ ਕੈ ਝੂਠ ਹੈ ਲਾਗਿਓ ਜਨਮ ਅਕਾਰਥ ਖੋਇਓ ਕਰ ਪਰ ਪੰਚ ਉਦਰ ਨਿਜ ਪੋਖਿਓ ਪਸ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਨੀ ਮਾਇਆ ਹਾਥ ਬੇਕਾਨਾ ਉਰਜ ਰਹਿਓ ਬਿਖਿਅਨ ਸੰਗ ਬਉਰਾ ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਔਧ ਸਿਰਾਨੀ ਕਹੋ ਨਾਨਕ ਹਰ ਬਿਰਧ ਪਛਾਨਾ ਭੂਲੇ ਸਦਾ ਪਰਾਨੀ ਸੂਰਠ ਮਹੱਲਾ ਨਾਵਾ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰਾ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਘਾਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੂਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਧਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਿਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਧ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ
ਅੰਤ ਬਾਰ ਨਾਨਕ ਬਿਨ ਹਰ ਜੀ। ਜਿਵੇਂ ਥੋੜ੍ਹਾ ਜਿਹਾ ਸਮਾਂ ਗੁਰਮੁਖਾਂ ਨੇ ਇੱਥੇ ਰੁਕ ਕੇ ਪੰਗਤੀ ਪੜ੍ਹੀ ਹੈ ਇਸੇ ਤਰ੍ਹਾਂ ਇੱਥੇ ਜਮਕ ਲਾ ਕੇ ਪਾਠ ਕਰਨਾ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ।
ਦੁਬਦਾ ਨਾ ਪੜੋ ਦੁਬਦਾ ਦੀ ਪੜ੍ਹਾਈ ਨਾ ਪੜੋ ਭਾਈ ਹਰ ਬਿਨ ਹੋਰ ਨਾ ਪੂਜੋ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਾ ਕਰੋ ਮੜੈ ਮਸਾਣ ਨਾ ਜਾਈ ਮੜੀਆਂ ਮਸਾਣਾਂ 'ਤੇ ਨਾ ਜਾਵੋ। ਸੋ ਪੜੋ ਪਾਠ ਥੋੜ੍ਹਾ ਭਾਰਾ ਕਰਨਾ ਪੜ੍ਹਨ ਦਾ ਵਾਚਕ। ਹਾਂਜੀ
ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵ ਹੈ ਮਤ ਸਾਈ।
ਤੂੰ ਦੇਵ ਹੈ ਮਤ ਸਾਈ ਇੱਥੇ ਸਾਈ ਹੀ ਪਾਠ ਕਰਨਾ ਹੈ ਸਾਈ ਨਹੀਂ ਬੋਲਣਾ। ਤੂੰ ਦੇਵ ਹੈ ਮਤ ਸਾਈ ਤੂੰ ਉਹ ਹੀ ਸ੍ਰੇਸ਼ਟ ਮਤ ਦੇਣ ਵਾਲਾ ਆਪੇ ਆਪ ਹੈ। ਸੋ ਸਾਈ ਪਾਠ ਕਰਨਾ। ਹਾਂਜੀ
ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵ ਹੈ ਮਤ ਸਾਈ ਮਨ ਬੈ ਰਾਗ ਰਤੋ ਬੈ ਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵ ਲਾਈ ਰਹਾਓ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੈ ਹਿਰਦੈ ਸ਼ਬਦ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ਏਕੋ ਚੇਤੈ ਮਨੁਆ ਨਾ ਡੋਲੈ ਧਾਵਤ ਵਰਜ ਰਹਾਵੈ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ ਮਨੁਆ ਪਾਉਣ ਬਿੰਦ ਸੁਖਵਾਸੀ ਨਾਮ ਵਸੈ ਸੁਖ ਭਾਈ ਜਿਹਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਝੈ ਬੁਝਾਈ।
ਜਿਹਬਾ ਨੇਤਰ ਸੋਤਰ ਸਚ ਰਾਤੇ ਸੋਤਰ ਇੱਥੇ ਪੈਰ ਰਾਰਾ ਤੱਤੇ ਅੱਖਰ ਦੇ ਨਾਲ ਲੱਗਾ ਹੈ ਸੱਸੇ ਨਾਲ ਨਹੀਂ ਸਰੋਤ ਪਾਠ ਨਹੀਂ ਕਰਨਾ ਨੇਤਰ ਸੋਤਰ ਸੱਚ ਰਾਤੇ ਇਹ ਖਿਆਲ ਰੱਖਣਾ ਜੀ।
ਜਿਹਬਾ ਨੇਤਰ ਸੋਤਰ ਸੱਚ ਰਾਤੇ ਜਲ ਬੂਜੀ ਤੁਝੈ ਬੁਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲੱਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰ ਨਾ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣੈ ਕੀਮ ਨਾ ਪਾਈ ਸੁਨ ਸਮਾਧ ਮਹਾਂ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ, ਸਿਰ ਸਿਰ ਲੇਖ ਸਹਾਮੰ, ਕਰਮ ਸੋ ਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮੰ, ਮਨ ਮੁਖ ਜੂਠ ਲਹਿ ਪੈ ਮਾਨੰ, ਆਪੇ ਗਿਆਨ ਅਗਾਮੰ।
ਫਿਰ ਬੇਨਤੀ ਹੈ ਇਸ ਅੱਖਰ ਬਾਰੇ ਅੱਗੇ ਵੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਨੇ, ਫਿਰ ਯਾਦ ਦਿਲਾ ਦੇਈਏ। ਪਿੱਛੇ ਪੰਗਤੀ ਆਈ ਸੀ, ਮਨਮੁਖ ਜੰਤ ਦੁੱਖ ਸਦਾ ਨਿਵਾਸੀ, ਪਿਛਲਾ ਜਿਹੜਾ ਚੌਥਾ ਪਦਾ ਹੈ, ਮਨਮੁਖ ਜੰਤ ਦੁੱਖ ਸਦਾ ਨਿਵਾਸੀ, ਇੱਥੇ ਨੰਨਾ ਮੁਕਤਾ ਹੈ। ਮਨਮੁਖ ਪਾਠ ਇਕੱਠਾ ਹੋਵੇਗਾ, ਮਨਮੁਖਾਂ ਦਾ ਵਰਣਨ ਹੈ। ਇਹ ਪੰਗਤੀ ਆ ਰਹੀ ਹੈ, ਮਨ ਮੁਖ ਜੂਠ ਲਹਿ ਭੈ ਮਾਨੰ, ਮਨ ਨੰਨੇ ਨੂੰ ਸਿਹਾਰੀ ਹੈ, ਇਸ ਲਈ ਮਨਮੁਖ ਪਾਠ ਇਹ ਇਕੱਠਾ ਨਹੀਂ ਹੋਣਾ। ਮਨਮੁਖ ਇੱਥੇ ਪਾਠ ਕਰਾਂਗੇ ਤਾਂ ਅਰਥ ਦਾ ਬਹੁਤ ਵੱਡਾ ਅਨਰਥ ਹੋ ਜਾਵੇਗਾ, ਸੋ ਇਸ ਲਈ ਮਨ ਵੱਖਰਾ ਅਤੇ ਮੁਖ ਵੱਖਰਾ। ਬੇਨਤੀ ਇਹ ਪਹਿਲਾਂ ਵੀ ਕੀਤੀ ਸੀ, ਯਾਦ ਰੱਖਣਾ ਕਿ ਜਿੱਥੇ ਵੀ ਇਹ ਮਨ ਮੁਖ ਆਵੇ, ਨੰਨਾ ਜਿੱਥੇ ਮੁਕਤਾ ਹੋਵੇ ਉੱਥੇ ਮਨਮੁਖ ਪਾਠ ਇਕੱਠਾ ਹੁੰਦਾ ਹੈ, ਜਿੱਥੇ ਨੰਨੇ ਨੂੰ ਸਿਹਾਰੀ ਆ ਜਾਵੇ ਉੱਥੇ ਮਨ ਮੁਖ ਵੱਖਰਾ ਵੱਖਰਾ ਕਰਨਾ ਔਰ ਇਹਦਾ ਉਚਾਰਨ ਸਪਸ਼ਟ ਕਰਨਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਭ੍ਰਾਂਤੀ ਨਾ ਰਹਿ ਜਾਵੇ। ਹਾਂਜੀ,
ਮਨ ਮੁਖ ਜੂਠ ਲਹਿ ਭੈ ਮਾਨੰ, ਆਪੇ ਗਿਆਨ ਅਗਾਮੰ, ਜਿਨ ਚਾਖਿਆ ਸੇਈ ਸਾਧ ਜਾਣਨ, ਜਿਉ ਗੂੰਗੇ ਮਿਠਿਆਈ, ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ, ਗੁਰਦਾਤਾ ਮੇਲੇ ਤਾ ਮਤ ਹੋਵੈ, ਨਿਗੋਰੇ ਮਤ ਨਾ ਕਾਈ, ਜਿਉ ਚਲਾਏ ਤਿਉ ਚਲ ਹੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ, ਜਿਤ ਤੁਦ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ, ਸੇਵਾ ਕਰੀ ਜੇ ਕਿਛ ਹੋਵੈ ਆਪਣਾ, ਜੀਉ ਪਿੰਡ ਤੁਮਾਰਾ, ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ, ਗਗਨੰਤਰ ਵਾਸਿਆ ਗੁਣ ਪਰਗਾਸਿਆ, ਗੁਣ ਮਹਿ ਗਿਆਨ ਧਿਆਨੰ, ਮਨ ਨਾਮ ਮਨ ਭਾਵੈ ਕਹਿ ਕਹਾਵੈ, ਤੱਤੋ ਤੱਤ ਵਖਾਨੰ, ਸਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸਬਦੈ ਜਗ ਬਹੁਰਾਨੰ, ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਨੰ।
ਇਹਨਾਂ ਅੱਖਰਾਂ ਬਾਰੇ ਬੇਨਤੀ ਹੈ ਸਾਧ ਸੰਗਤ ਜੀ, ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ, ਕੱਲ੍ਹ ਵੀ ਕੋਈ ਗੁਰਮੁਖ ਪਿਆਰੇ ਬਾਹਰ ਪੁੱਛ ਰਹੇ ਸਨ ਕਿ ਟਿੱਪੀ ਤੋਂ ਅਗਾਂਹ ਕੁਝ ਬੋਲਣਾ ਕਿ ਨਹੀਂ ਬੋਲਣਾ। ਇਹ ਵਾਰ ਵਾਰ ਬੇਨਤੀ ਹੈ ਕਿ ਜਦੋਂ ਅੱਖਰ ਦੇ ਅਖੀਰ ਵਿੱਚ ਟਿੱਪੀ ਲੱਗੀ ਆਉਂਦੀ ਹੈ, ਉਹ ਟਿੱਪੀ ਦੀ ਆਵਾਜ਼ ਤੋਂ ਉਪਰੰਤ ਕੋਈ ਅੱਖਰ ਦਾ ਉਚਾਰਨ ਨਹੀਂ ਹੁੰਦਾ। ਮਨ ਮਾਨੰ ਮਾਨੰ, ਬਸ ਟਿੱਪੀ ਦੀ ਆਵਾਜ਼ ਇੱਥੇ ਖਤਮ ਹੋ ਗਈ। ਇਸ ਨੂੰ ਮਾਨੰ ਗੰਗਾ ਨਹੀਂ ਬੋਲਣਾ, ਮਾਨੰਗ ਗੱਗਾ ਨਹੀਂ ਬੋਲਣਾ। ਜਿੱਥੇ ਵੀ ਇਹ ਆਖਰ ਟਿੱਪੀ ਵਾਲਾ ਅੱਖਰ ਆਵੇ, ਉੱਥੇ ਕੋਈ ਵਾਧੂ ਅੱਖਰ ਉਹਦੇ ਤੋਂ ਅੱਗੇ ਨਹੀਂ ਬੋਲਣਾ। ਟਿੱਪੀ ਦੀ ਆਵਾਜ਼ ਵਿੱਚ ਹੀ ਆਪਣੀ ਆਵਾਜ਼ ਜਿਹੜੀ ਹੈ ਸਮਾਪਤ ਕਰਨੀ ਹੈ। ਆਮ ਇਹ ਨੁਕਸ ਵੇਖਿਆ ਜਾਂਦਾ ਹੈ ਲੋਕਾਂ ਦੇ ਪਾਠ ਕਰਨ ਵਿੱਚ ਕਿ ਬਾਅਦ ਵਿੱਚ ਗੱਗਾ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ, ਜੋ ਕਿ ਬਿਲਕੁਲ ਗਲਤ ਹੈ। ਟਿੱਪੀ ਤੋਂ ਬਾਅਦ ਕਿਸੇ ਤਰ੍ਹਾਂ ਦੀ ਆਵਾਜ਼ ਹੋਰ ਨਹੀਂ ਆਉਣੀ, ਜਿਸ ਅੱਖਰ ਦੇ ਆਖਰ ਵਿੱਚ ਟਿੱਪੀ ਹੋਵੇ। ਇਹ ਅਸੂਲ ਸਦਾ ਹੀ ਚੇਤੇ ਰੱਖਣਾ, ਜਿੰਨੇ ਵੀ ਅੱਖਰ ਇਹ ਗੁਰਬਾਣੀ ਵਿੱਚ ਆਏ ਨੇ ਸਾਰਿਆਂ ਪ੍ਰਤੀ ਇਹੀ ਨਿਯਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ, ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਵੀ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਨਮਸਤੰਗ ਨਹੀਂ ਕਹਿਣਾ, ਨਮਸਤੰਗ ਨਹੀਂ ਕਹਿਣਾ, ਨਮਸਤੰ, ਬਸ ਇੱਥੇ ਆਵਾਜ਼ ਆਪਣੀ ਖਤਮ ਹੋ ਜਾਣੀ ਹੈ। ਗੁਰਬਾਣੀ ਵਿੱਚ ਫਿਰ ਇਹ ਬੇਨਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ, ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਵੀ ਇਹ ਨਿਯਮ ਚੇਤੇ ਰੱਖਣਾ, ਟਿੱਪੀ ਤੋਂ ਬਾਅਦ ਕੋਈ ਆਵਾਜ਼ ਨਹੀਂ ਆਉਣੀ ਚਾਹੀਦੀ, ਟਿੱਪੀ 'ਤੇ ਆਵਾਜ਼ ਦੀ ਸੰਪੂਰਨਤਾ ਹੋ ਜਾਂਦੀ ਹੈ। ਹਾਂਜੀ,
ਸੋਰਠ ਮਹੱਲਾ ਪਹਿਲਾ ਤੇ ਤੁਕੀ, ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ।
ਆਸਾ ਮਨਸਾ ਬੰਧਨੀ ਭਾਈ, ਧੱਦੇ ਦਾ ਉਚਾਰਨ ਜੀ।
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ। ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ, ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ। ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰਹੋ ਸੰਸਾਰੀ, ਪਾਖੰਡ ਮੈਲ ਨਾ ਚੂਕਈ ਭਾਈ ਅੰਤਰ ਮੈਲ ਵਿਕਾਰੀ। ਇਨ ਬਿਦ ਡੂਬੀ ਮਾਕੁਰੀ ਭਾਈ ਉਂਡੀ ਸਿਰ ਕੈ ਭਾਰੀ, ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ, ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ। ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਜੈ ਭਾਈ ਗੁਰ ਬਿਨ ਮਗ ਨਾ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਬਿਖ ਖਾਈ, ਪੰਡਿਤ ਦਹੀ ਵਿਲੋਈਐ ਭਾਈ ਵਿਚਹੋ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ। ਗੁਰ ਬਿਨ ਭਰਮ ਵਿਗੂਚੀਐ ਭਾਈ ਘਾਟ ਘਾਟ ਦੇਉ ਅਲਖ, ਇਹੋ ਜਗ ਤਾਗੋ ਸੂਤ ਕੋ ਭਾਈ ਦਹਿ ਦਿਸ ਬਾਧੋ ਮਾਏ, ਬਿਨ ਗੁਰ ਗਾਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ।
ਬਿਨ ਗੁਰ ਗਾਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ,
ਬਿਨ ਗੁਰ ਗਾਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ, ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ। ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ, ਮੱਜਨ ਦਾਨ ਚੰਗਿਆਈਆ ਭਾਈ ਦਰਗਹਿ ਨਾਮ ਵਿਸੇਖ, ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੂਕਾ ਭੇਖ, ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ, ਇਹੋ ਵੱਖਰ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸ਼ਬਦ ਕਰੇ ਵਿਚਾਰ। ਧਨ ਵਾਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ, ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ, ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ, ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ, ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ, ਵਿਣ ਬੋਹਿਤ ਭੈ ਡੁੱਬੀਐ ਪਿਆਰੇ ਕੰਧੀ ਪਾਏ ਕਹਾਹ ਰਹਾਉ। ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ, ਤਿਨਕੀ ਸੰਗਤ ਜੇ ਮਿਲੈ ਪਿਆਰੇ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ, ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਣ, ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ। ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਣ, ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ, ਹੁਕਮੈ ਅੰਦਰ ਜੰਮਿਆ ਪਿਆਰੇ ਉਦਉ ਸਿਰ ਕੈ ਭਾਰ, ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ, ਹੁਕਮੇ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਦਾ ਜਾਏ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ, ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ। ਹੁਕਮ ਸਿਆਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ, ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ।
ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ।
ਜਿਨੀ ਸੋ ਸਾ ਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਉ। ਕਾਇਆ ਕਾਗਦ ਜੇ ਥੀਐ ਪਿਆਰੇ, ਮਾਨ ਮਸਵਾਣੀ ਧਾਰ। ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੀ ਨਾਨਕਾ ਪਿਆਰੇ, ਸੱਚ ਲਿਖੈ ਓਰੇ ਧਾਰ। ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ।
ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ। ਅੱਗੇ ਵੀ ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਸੀ, ਜਿੱਥੇ ਅੰਕ ਪਹਿਲਾਂ ਹੈ ਅਤੇ ਅੱਖਰ ਬਾਅਦ ਵਿੱਚ ਨੇ ਦੁਬਾਰਾ ਲਿਖਿਆ ਸਤਿਗੁਰਾਂ ਨੇ, ਉੱਥੇ ਦੋ ਵਾਰ ਉਚਾਰਨ ਹੁੰਦਾ ਹੈ। ਜਿੱਥੇ ਮਹਾਰਾਜ ਨੇ ਅੱਖਰਾਂ ਵਿੱਚ ਪਹਿਲਾਂ ਲਿਖ ਦਿੱਤਾ ਹੋਵੇ ਅਤੇ ਅੰਕ ਬਾਅਦ ਵਿੱਚ ਹੋਵੇ, ਉੱਥੇ ਇੱਕ ਵਾਰ ਉਚਾਰਨ ਹੁੰਦਾ ਹੈ। ਇੱਥੇ ਅੰਕ ਵੀ ਹੈ ਅਤੇ ਅੱਖਰ ਵੀ ਹਨ। ਅੰਕ ਪਹਿਲਾਂ ਹੈ, ਅੱਖਰ ਬਾਅਦ ਵਿੱਚ ਹਨ, ਇਸ ਲਈ ਦੋਨੋਂ ਵਾਰ ਉਚਾਰਨ ਹੋਵੇਗਾ। ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ, ਭਾਵ ਦੋ ਦੋ ਤੁਕਾਂ ਵਾਲਾ। ਦੋ ਦੋ ਤੁਕਾਂ ਦਾ ਇੱਕ ਇੱਕ ਪਦਾ ਹੈ। ਮਹਾਰਾਜ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ।
ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਕੀ। ਤੂੰ ਗੁਣਦਾਤਾਉ ਨਿਰਮਲੋ ਭਾਈ, ਨਿਰਮਲ ਨਾ ਮਨ ਹੋਏ। ਹਮ ਅਪਰਾਧੀ ਨਿਰਗੁਣੇ ਭਾਈ, ਤੁਝ ਹੀ ਤੇ ਗੁਣ ਸੋਏ। ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਭਾਈ, ਮਾਨ ਤਾਨ ਨਾਮ ਵਿਸੇਖ ਰਹਾਉ। ਬੇਖ ਮਾਇਆ ਚਿਤ ਮੋਹਿਆ ਭਾਈ, ਚਤੁਰਾਈ ਪਤ ਖੋਏ। ਚਿਤ ਮਹਿ ਠਾਕੁਰ ਸੱਚ ਵਸੈ ਭਾਈ, ਜੇ ਗੁਰ ਗਿਆਨ ਸਮੋਏ। ਰੂੜਾਉ ਰੂੜਾਉ ਆਖੀਐ ਭਾਈ, ਰੂੜਾਉ ਲਾਲ ਚਲੂਲ। ਜੇ ਮਨ ਹਰਸਿਓ ਬਹਿ ਰਾਗੀਐ ਭਾਈ, ਦਰ ਘਰ ਸਾਚ ਅਭੂਲ। ਪਾਤਾਲੀ ਆਕਾਸ ਤੂੰ ਭਾਈ, ਘਰ ਘਰ ਤੂੰ ਗੁਣ ਗਿਆਨ। ਗੁਰ ਮਿਲਿਐ ਸੁਖ ਪਾਇਆ ਭਾਈ, ਗੁਰ ਮਿਲਿਐ ਸੁਖ ਪਾਇਆ ਭਾਈ, ਚੂਕਾ ਮਨਹੋ ਗੁਮਾਨ। ਜਲ ਮਲ ਕਾਇਆ ਮਾਂਜੀਐ ਭਾਈ, ਭੀ ਮੈਲਾ ਤਨ ਹੋਏ। ਗਿਆਨ ਮਹਾਰਸ ਨਹਾਈਐ ਭਾਈ, ਮਨ ਤਨ ਨਿਰਮਲ ਹੋਏ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇਹ। ਪਾਹਣ ਨੀਰ ਪਖਾਲੀਐ ਭਾਈ, ਜਲ ਮਹਿਬੂਡ ਹੈ ਤੇਹ। ਗੁਰ ਬਿਨ ਅਲਖ ਨਾ ਲਖੀਐ ਭਾਈ, ਜਗ ਬੂਡੈ ਪਤ ਖੋਏ। ਮੇਰੇ ਠਾਕੁਰ ਹਾਥ ਵਡਾਈਆ ਭਾਈ, ਮੇਰੇ ਠਾਕੁਰ ਹਾਥ ਵਡਾਈਆ ਭਾਈ, ਜੈ ਭਾਵੈ ਤੈ ਦੇ। ਬਈਅਰ ਬੋਲੈ ਮੀਠੁਲੀ ਭਾਈ, ਸੱਚ ਕਹਿ ਪਿਰ ਪਾਏ। ਬਿਰਹੈ ਬੇਦੀ ਸੱਚ ਵਸੀ ਭਾਈ, ਅਧਿਕ ਰਹੀ ਹਰ ਨਾਏ। ਸਭ ਕੋ ਆਖੈ ਆਪਣਾ ਭਾਈ, ਗੁਰ ਤੇ ਬੁੱਝੈ ਸੁਜਾਨ। ਜੋ ਬੀਦੇ ਸੇ ਉਬਰੇ ਭਾਈ, ਸ਼ਬਦ ਸੱਚਾ ਨੀਸਾਨ। ਈਧਨ ਅਦਕ ਸਕੇਲੀਐ ਭਾਈ, ਪਾਵਕ ਰੰਚਕ ਪਾਏ, ਖੇਨ ਪਲ ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਏ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ ਰਹਾਓ। ਭਗਤਾ ਨੋ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੈ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ, ਗੁਰ ਕਹਿ ਸਹਿਜ ਸੁਭਾਈ। ਮਨਮੁਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ, ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਆ ਲਾਓ।
ਖਾਲਸਾ ਜੀ, ਇਹ ਜਿਹੜਾ ਪਾਠ ਹੈ, ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ, ਇੱਥੇ ਕਈਆਂ ਨੂੰ ਭੁਲੇਖਾ ਪੈ ਜਾਂਦਾ ਹੈ ਅਤੇ ਆਪਣੇ ਹੀ ਹਿਸਾਬ ਨਾਲ ਅਰਥ ਦੀ ਵਿਚਾਰ ਕਰਦਿਆਂ ਹੋਇਆਂ ਮਨੁੱਖ ਭੰਬਲ ਭੂਸੇ ਵਿੱਚ ਪੈ ਜਾਂਦਾ ਹੈ ਕਿ ਇਹਦਾ ਮਤਲਬ ਕੀ ਹੈ। ਅਤੇ ਕਈ ਇਹ ਸਮਝ ਲੈਂਦੇ ਨੇ ਕਿ ਇੱਥੇ ਮਨਮੁਖ ਪਾਠ ਹੋਣਾ ਚਾਹੀਦਾ ਸੀ। ਕਈ ਥਾਵਾਂ 'ਤੇ ਐਸਾ ਵੀ ਵੇਖਿਆ ਕਿ ਭਾਗਾਂ ਤੋਂ ਦਾਂ ਗੁਰੂ ਕੇ ਸਰੂਪ ਤੋਂ ਇਹ ਗੁਰਮੁਖ ਪਾਠ ਕੱਟ ਕੇ ਇੱਥੇ ਮਨਮੁਖ ਕਰ ਦਿੱਤਾ ਜੀ। ਮਨਮੁਖ ਦਾ ਸ਼ਬਦ, ਮਨਮੁਖ ਦਾ ਹਿਰਦਾ ਗੁਰੂ ਕੇ ਸ਼ਬਦ ਨਾਲ ਨਹੀਂ ਮਿੰਨਿਆ ਜਾਂਦਾ। ਇਉਂ ਬਹੁਤ ਜ਼ਿਆਦਾ ਲੋਕ ਇੱਥੇ ਸ਼ੰਕੇ ਵਿੱਚ ਪੈ ਜਾਂਦੇ ਨੇ, ਪਰ ਇਹ ਪਾਠ ਇਵੇਂ ਬਿਲਕੁਲ ਸ਼ੁੱਧ ਹੈ ਜਿਵੇਂ ਆਪ ਜੀ ਨੂੰ ਦਰਸ਼ਨ ਹੋ ਰਹੇ ਨੇ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਜਦੋਂ ਅਰਥ ਕਰਾਂਗੇ ਤਾਂ ਇਉਂ ਹੋਵੇਗਾ ਕਿ ਹਿਰਦੈ ਗੁਰਮੁਖ ਸ਼ਬਦ ਨਾ ਭੇਦਿਓ, ਅਤੇ ਗੁਰਮੁਖ ਤੋਂ ਭਾਵ ਹੈ ਕਿ ਗੁਰੂ ਕੇ ਦੁਆਰਾ ਮਿਲਿਆ ਹੋਇਆ ਸ਼ਬਦ। ਗੁਰਮੁਖ ਸ਼ਬਦ ਗੁਰੂ ਕੇ ਮੁਖ ਤੋਂ ਮਿਲਿਆ ਸ਼ਬਦ, ਗੁਰੂ ਕੇ ਰਾਹੀਂ ਮਿਲਿਆ ਸ਼ਬਦ। ਸੋ ਗੁਰੂ ਕੇ ਮੁਖ ਤੋਂ ਮਿਲੇ ਹੋਏ ਸ਼ਬਦ ਨਾਲ ਆਪਣੇ ਹਿਰਦੇ ਨੂੰ ਵਿੰਨਿਆ ਨਹੀਂ, ਭਾਵ ਗੁਰੂ ਕਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਇਆ ਨਹੀਂ। ਇਉਂ ਇਹ ਪਾਠ ਬਿਲਕੁਲ ਸ਼ੁੱਧ ਹੈ। ਇਸੇ ਤਰ੍ਹਾਂ ਹੋਰ ਪਾਠ ਵੀ ਆਉਂਦਾ ਹੈ, ਜਿਨੇ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੇਵਾਲੀਏ ਜੁਗ ਮਾਹੇ। ਜਿਨ੍ਹਾਂ ਨੇ ਗੁਰੂ ਦੇ ਮੁਖ ਤੋਂ ਪਰਮਾਤਮਾ ਦਾ ਨਾਮ ਰੂਪੀ ਧਨ ਨਹੀਂ ਖੱਟਿਆ, ਜਿਨ੍ਹਾਂ ਨੇ ਗੁਰੂ ਰਾਹੀਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ, ਉਹ ਇਸ ਜਗਤ ਵਿੱਚ ਦਿਵਾਲੀਏ ਨੇ, ਬਹੁਤੇ ਗਰੀਬ ਨੇ। ਇਉਂ ਗੁਰਮੁਖ ਤੋਂ ਭਾਵ ਇੱਥੇ ਗੁਰਮੁਖਤਾਈ ਦਾ ਨਹੀਂ, ਗੁਰਮੁਖ ਤੋਂ ਭਾਵ ਹੈ ਗੁਰੂ ਦੁਆਰਾ, ਗੁਰੂ ਕੇ ਰਾਹੀਂ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਗੁਰੂ ਰਾਹੀਂ ਮਿਲੇ ਹੋਏ ਸ਼ਬਦ ਉਪਦੇਸ਼ ਨਾਲ ਆਪਣੇ ਹਿਰਦੇ ਨੂੰ ਵਿੰਨਿਆ ਨਹੀਂ, ਇਉਂ ਕਿਸੇ ਸ਼ੰਕੇ ਵਿੱਚ ਨਹੀਂ ਪੈਣਾ। ਇਹ ਪਾਠ ਬਿਲਕੁਲ ਸ਼ੁੱਧ ਹੈ ਔਰ ਇਸੇ ਤਰ੍ਹਾਂ ਹੀ ਹੈ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਵ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ, ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਉ। ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਨ ਹੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਅਚਿੰਤ ਕੰਮ ਕਰਹਿ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਣ ਹਾਰਾ। ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭੌਕ ਮੋਏ ਬਿਲ ਲਾਈ, ਆਵ ਹੈ ਜਾਵ ਹੈ ਠੌਰ ਨਾ ਪਾਵ ਹੈ, ਦੁਖ ਮਹਿ ਦੁਖ ਸਮਾਈ, ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਈ। ਵੇਦ ਪੜ੍ਹੈ ਤੈ ਵਾਦ ਵਖਾਣ ਹੈ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭੱਜ ਛੂਟ ਹੈ ਗੁਰ ਸਰਣਾਈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕਹਿ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ।
ਭਾਜ ਅਤੇ ਭੱਜ ਇਹਦੇ ਬਾਰੇ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ, ਫਿਰ ਯਾਦ ਦਿਲਾ ਦੇਈਏ। ਭੱਜ ਛੁੱਟੈ ਗੁਰਸਰਣਾਈ, ਇੱਥੇ ਭਾਜ ਪੋਲਾ ਨਹੀਂ ਬੋਲਣਾ, ਭੱਜ ਛੁੱਟੈ ਹੈ। ਭੱਜ ਕੇ ਗੁਰੂ ਕੀ ਸ਼ਰਨ ਵਿੱਚ ਪੈ ਗਏ ਤਾਂ ਛੁਟਕਾਰਾ ਹੁੰਦਾ ਹੈ। ਸੋ ਇੱਥੇ ਭੱਜ ਪਾਠ ਸ਼ੁੱਧ ਹੈ, ਭੱਜ ਪੋਲਾ ਨਹੀਂ ਕਰਨਾ।